गुरु रूप प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की कमोलक लिखत विजय सिंह आप जी ने पढ़ के सरवण करा रहे सी। आओ उसका अगला हिस्सा सरवण करने की कोशिश करिए जी। 15वां कांड। मीर मनु दी बेगम मुराद बेगम, जिसनों कई इतिहासकारां ने मुगलाणी बेगम करके भी लिखिया है, बड़ी चलाक और सुंदर स्त्री सी। इसने पति नू भी वस कर रख्या सी और अपनी चतराई करके पटराणी बन रही सी। उपर लिखी रात मनु ने उसके चुबारे शराब बहुत पीती सी और नशे दे सरूर विच बेगम ने उसनू एवं उंगलां ते नचाया कि शील कौर नू सिख कैदणा विचों कढ लियावण दा और उसनू बेगम बनावण दा सारा कच्चा चिट्ठा कह बैठा। बेगम ये सुन के सड़ उठी ते कई वल्लां छलां नाल उसनू पीती उत्ते होर पिलाई गई। जद पति बेसुध हो गया ते रात भी अद्धी बीत गई तां बाहरले छजे पुरा बैठी ते मन नाल गोंद गुंदण लगी कि इस नवी सिर ते पैण वाली बला तों कीकू बचा। बहुत विचार करके चुप कीती, दबे पैर कबूतर फड़न वाली बिल्ली वांगू महल दे उस हिस्से विच गई जिथे शीला सी। बूहे तां बंद सन पर चीतां विचों की देखदी है कि दीवा बल रहा है और शीला प्रार्थना कर रही है किसे वेले कोई मतलब भी समझ आ जावे। ये देख के उसका कलेजा ठंडा हो गया और मन ने तसली दिती कि ये तो गरीब गऊ है और अपने अगे आई वडियाई नू बिपता समझ के बचने लई वास्ते पा रही है। इसनू नजिठ लेना सौखी गल है। ये सोच के निश्चिंत हो गई ते जाके सो रही। उधर सूरज ने शुकर वर्गी अपनी इको अख खोली और पलसेटे मार दे उंगलाओं दे लोकां वल तिखी नज़र पाई। उधर मुराद बेगम ने दोवें अखां जो सूरज नालों भी तिखियां सन खोलियां और टोड़ते नींद दी होट विच अकड़ाओं दे पति वल घूर के डिठा। पलंग तो उठी और पति नू पखा करके सुआ दिता। आप नहा तो सोलह शिंगार करके पति नू फिर जगाया और तैयार करके कुछ खुआ पिया के दो गोलियां पहरेदार नाल करके राज दरबार दे जरूरी कमां दे पज ड्योडियों बार कीता। अगों दो बेगम दे भेती अड़दली नाल हो तुरे। हाकम साहब तां दरबार विच जा बैठे और पंजाब वर्गे मुश्किलां नाल भरे देश दे इंतजाम विच रुझ गए। उधर बेगम साड़ी शील कौर पास पहुंची ते उसनू गली बाती छेती परचा लिया। बेगम, मेरी पिछले जन्म दी भैण, किन्ना चरां दे विछड़े मिले हाँ, असी पिछों इको ही हाँ, घबरा के ना ना तको, मैं सच कहंदी हाँ, असी पिछों पैणा हाँ, मैं खबरे की खोटे कर्म कर बैठी जो तुरकां दे घर जम पई, सो हुण निर्वाह करना ही होया ना। कल साइनू जद मैं सुनिया सी कि तू इत्थे फाथी आई है, मेरे पैरां हेठों मिट्टी निकल गई, आखां हाय हाय की बनेगा। सिखां दियां तियां तां कदे धर्म नहीं हार दियां, किते विचारी नूं जिंद ना देनी पवे। इन्हां विचारां विच ही डुबदी चली गई। फिर मैं लुक के तैनू वेखण आई, वेखदियां सार पैणे मेरियां आंदरां फुट पईयां, कोई अंदरला मोह जाग पया, निरी भैण हो लगियों। मैं उसे वेले जीव ठाण लई, भाई मेरी जिंद जाए पर जाए, ऐ पर इस धर्मात्मा का सत धर्म जरूर बचा देना है। सो मैं बहाने पा पा के मालक नू बहुत ही शराब पिला के ऐसा बेहोश किया कि तुहानू वो भोली गया। शीला, बड़ी निम्रता नाल तुहानू करतार भाग लावे और प्रताप वधावे, तुहाडा हुक्म चले। फुटनोट विच लिखिया है ये वाक जो उसने कहा सी, तुहाडा हुक्म चले, थोड़े चिर पिछों फलीभूत हो गया कि यह हुकूमत इस दे हाथ आई। तुसी जो कुछ आख्या है मैं अनाथनी ते वड्डी दया कीती है। बेगम, बीबी का दी दया, पर देखो ना की करिए, समा बड़ा करड़ा आ गया है। अजकल सिद्धे मारे जांदे हन, छल नाली सुख पाईदा है। तुसी ता खुदा दे प्यारे लगदे हो तुहानू इन्हां गल्लां नाल की, पर असी दुनियादार लोग तां एवं ही जीवदे हाँ, रोटी खाइए शक्कर सिओ, दुनिया खाइए मकर सिओ। तुसी तां पवित्र देवी हो, मेरा जी करदा है कि तुहाडे चरण चुम लां। शीला, श्री वाहिगुरु। बेगम जी, तुसी तां हो देश दे राजे, ਅਸੀਂ ਭਾਵੇਂ ਹਾਂ ਤਾਂ ਸ਼ੇਰ ਸੁਭਾਅ ਵਾਲੇ, ਪਰ ਇਸ ਵੇਲੇ ਹਾਂ ਤੁਹਾਡੇ ਕੈਦੀ, ਪਰ ਵਸ ਪਏ ਹੋਏ। ਉੱਤੋਂ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਮੇਰੇ ਧਰਮ ਦੀ ਰਾਖੀ ਕਰੋਗੇ, ਇਹ ਮੇਰੇ 'ਤੇ ਅਹਿਸਾਨ ਚਾੜ ਰਹੇ ਹੋ, ਮੈਨੂੰ ਕੋਈ ਸੇਵਾ ਦੱਸੋ। ਬੇਗਮ, ਸੇਵਾ ਕੀ? ਤੁਸੀਂ ਮੈਨੂੰ ਭੈਣ ਬਣਾ ਲਵੋ ਨਾ। ਸ਼ੀਲਾ, ਭੈਣ ਬਣਨਾ ਤਾਂ ਦੁਵੱਲੀ ਖੁੱਲ ਵਿੱਚ ਵਸਦਿਆਂ ਹੋ ਸਕਦਾ ਹੈ, ਨਾਲੇ ਹੈਸੀਅਤ ਇੱਕੋ ਜਿਹੀ ਹੋਵੇ। ਹੁਣ ਤੁਸੀਂ ਬੇਗਮ ਅਤੇ ਮੈਂ ਕੈਦਣ। ਬੇਗਮ, ਨਾ ਭੈਣ, ਇਹ ਗੱਲਾਂ ਛੱਡ ਦਿਓ। ਤੁਸਾਂ ਦਾ ਅਸਲਾ ਸ਼ਰੀਫ ਹੈ, ਤੁਸੀਂ ਸੱਚੇ ਅਤੇ ਉੱਚੇ ਲਹੂ ਵਾਲੇ ਦਿਸ ਰਹੇ ਹੋ। ਕੈਦ ਤੁਹਾਡੀ ਮੁੱਕ ਚੁੱਕੀ ਹੈ, ਹੁਣ ਤੁਸੀਂ ਖੁੱਲ੍ਹ ਦੇ ਘਰ ਹੋ। ਹੁਣ ਮੈਨੂੰ ਭੈਣ ਬਣਾ ਲਓ, ਤੁਸੀਂ ਗੁਣਾਂ ਦੀ ਖਾਣ ਹੋ, ਤੁਹਾਡੇ ਆਸਰੇ ਕੁਝ ਮੈਂ ਵੀ ਸਿੱਖ ਮਤ ਪਾ ਲਵਾਂਗੀ। ਸ਼ੀਲਾ, ਮੈਂ ਕੌਣ ਵਿਚਾਰੀ ਹਾਂ? ਬੇਗਮ, ਹੱਠ ਛੱਡੋ, ਇੱਕ ਵਾਰੀ ਭੈਣ ਆਖੋ, ਨਹੀਂ ਤਾਂ ਤੁਹਾਡੇ ਸਿਰ ਦੀ ਸਹੁੰ, ਮੈਨੂੰ ਪਾਣੀ ਪੀਣਾ ਹਰਾਮ ਜੇ। ਸ਼ੀਲਾ, ਸ੍ਰੀ ਵਾਹਿਗੁਰੂ, ਮੈਥੋਂ ਇਹ ਨਾ ਅਖਵਾਓ, ਉਂਝ ਜੋ ਸੇਵਾ ਚਾਹੋ, ਜੇ ਉਹ ਖਰੀ ਹੋਵੇ ਤਾਂ ਮੈਂ ਨਾਬਰ ਨਹੀਂ। ਬੇਗਮ, ਆਓ ਫਿਰ, ਜੇ ਨਹੀਂ ਕਹਿੰਦੇ ਤਾਂ ਮੈਂ ਹੱਥ ਕਟਾਰ ਦੇ ਦਸਤੇ 'ਤੇ ਜਾ ਪੁੱਜਾ। ਸ਼ੀਲਾ, ਵਾਹਿਗੁਰੂ ਜੀ, ਹੈਂ, ਇਹ ਕੀ ਹੱਥ ਫੜ ਕੇ? ਭੈਣ ਕਹਿਣ ਵਿੱਚ ਮੈਨੂੰ ਕੋਈ ਉਜ਼ਰ ਨਹੀਂ, ਤੁਸੀਂ ਸਮਰੱਥ ਅਤੇ ਸੁਤੰਤਰ ਹੋ, ਨਿਭਾ ਸਕਦੇ ਹੋ। ਮੈਂ ਬੰਦੀ ਵਿੱਚ ਹਾਂ, ਮੇਰਾ ਨਿਭਾਉਣਾ ਭੈਣ ਬਣ ਕੇ ਬਹੁਤ ਕਠਿਨ ਹੈ। ਮਿੱਤਰਤਾ ਬਰਬਰਦਿਆਂ ਵਿੱਚ ਅਤੇ ਖੁੱਲ੍ਹ ਵਿੱਚ ਪੁੱਗਦੀ ਹੈ। ਮੈਂ ਤੁਹਾਡੀ ਸ਼ੁਭਇੱਛਕ ਹਾਂ, ਪਰ ਭੈਣ ਮੂੰਹੋਂ ਨਾ ਕਢਵਾਓ। ਬੇਗਮ, ਕਟਾਰ ਕੱਢ ਕੇ ਇਹ ਲਓ, ਜੇ ਨਹੀਂ ਮੰਨਦੇ ਤਾਂ ਮੈਂ। ਸ਼ੀਲਾ, ਹੱਥ ਫੜ ਕੇ, ਨਾ ਭੈਣ, ਇਹ ਕੰਮ ਨਾ ਕਰ, ਮੈਨੂੰ ਜੋ ਕਹੋ ਹਾਜ਼ਰ ਹਾਂ। ਭੈਣ ਪਦਮੋਂ ਨਿਕਲਣ ਦੀ ਢਿੱਲ ਸੀ ਕਿ ਬੇਗਮ ਨੇ ਘੁੱਟ ਕੇ ਛਾਤੀ ਨਾਲ ਲਾ ਲਿਆ, ਰੋ ਪਈ। ਪਿਆਰੀ ਭੈਣ, ਮੇਰੇ ਦਿਲ ਦਾ ਦੁੱਖ ਵੰਡਾਉਣ ਵਾਲੀ ਦਰਦਣ ਮੇਰੇ ਪਾਸ ਕੋਈ ਨਹੀਂ। ਮੇਰੇ ਉਦਾਲੇ ਨੌਕਰਾਣੀਆਂ ਅਤੇ ਮਤਲਬ ਨੂੰ ਪਿਆਰ ਕਰਨ ਵਾਲੀਆਂ ਬਤੇਰੀਆਂ ਹਨ, ਪਰ ਅੱਜ ਖੁਦਾ ਨੇ ਤੂੰ ਮੇਲੀ ਹੈ। ਸ਼ੁਕਰ ਹੈ ਉਸ ਦੀ ਦਰਗਾਹ ਦਾ, ਜਿਨ੍ਹਾਂ ਮੇਰੇ ਹਾਲ 'ਤੇ ਰਹਿਮ ਕੀਤਾ ਹੈ। ਸ਼ੀਲਾ, ਸ਼ੁਕਰ ਦੀ ਥਾਂ ਤਾਂ ਮੈਨੂੰ ਹੈ, ਜਿਸ ਦਾ ਇਸ ਵੇਲੇ ਅਕਾਲ ਪੁਰਖ ਤੋਂ ਛੁੱਟ ਕੋਈ ਦਰਦੀ ਨਹੀਂ। ਸੋ ਉਸ ਮਿਹਰਾਂ ਵਾਲੇ ਸਾਈਂ ਨੇ ਐਸੀ ਔਕੜ ਦੇ ਵੇਲੇ ਤੁਹਾਨੂੰ ਮੇਰਾ ਸੱਜਣ ਬਣਾਇਆ ਹੈ ਕਿ ਜਿਸ ਵੇਲੇ ਕੋਈ ਕਿਸੇ ਦਾ ਨਹੀਂ ਬਣਦਾ। ਇਸ ਭਾਰੀ ਪ੍ਰਣ ਨੂੰ ਜੋ ਅੱਜ ਮੈਂ ਧਾਰ ਲਿਆ ਹੈ, ਕਰਤਾਰ ਸਿਰੇ ਚੜਾਵੇ, ਮੇਰੇ ਵਿੱਚ ਸਮਰੱਥਾ ਨਹੀਂ, ਪਰ ਗੁਰੂ ਮੇਰੀ ਟੇਕ ਰੱਖੇ। ਹਾਂ, ਇੱਕ ਧਰਮ ਤੁਸੀਂ ਵੀ ਮੇਰੇ ਨਾਲ ਪਾਲਣ ਦਾ ਕੌਲ ਕਰੋ। ਬੇਗਮ, ਦੱਸੋ ਭੈਣ ਜੀ, ਮੈਂ ਤੁਸਾਂ ਦੇ ਸੁੱਖ ਵਿੱਚ ਸੁੱਖ ਮਨਾਵਾਂਗੀ। ਸ਼ੀਲਾ, ਇਸ ਕੈਦ ਵਿੱਚ ਜਿਸ ਵਿੱਚ ਮੈਂ ਹਾਂ, ਮੇਰੇ ਸਤ ਧਰਮ ਦੀ ਰਾਖੀ ਤੁਸੀਂ ਕਰਨੀ ਹੋਵੇਗੀ। ਮੇਰੀ ਜਿੰਦ ਜਾ ਕੇ ਵੀ ਜੇ ਧਰਮ ਬਚੇ ਤਾਂ ਤੂੰ ਮੇਰੀ ਭੈਣਾਂ ਵਾਂਗੂੰ ਸਹਾਇਤਾ ਕਰੇਗੀ। ਬੇਗਮ, ਅੱਲਾ ਮੇਰਾ ਜ਼ਾਮਨ, ਤੈਨੂੰ ਅਤੇ ਤੇਰੇ ਧਰਮ ਨੂੰ ਜਦ ਤਾਈਂ ਮੇਰੇ ਦਮ ਵਿੱਚ ਦਮ ਹੈ, ਤੱਤੀ ਵਾਹ ਨਾ ਲੱਗਣ ਦਿਆਂਗੀ। ਸ਼ੀਲਾ ਅੱਖਾਂ ਮੀਟ ਕੇ, ਸ਼ੁਕਰ ਹੈ ਮੇਰੇ ਸਿਰਜਣਹਾਰ ਅਕਾਲ ਪੁਰਖ, ਤੂੰ ਧਨ ਹੈ, ਤੂੰ ਧਨ ਹੈ, ਤੂੰ ਬੰਦੀ ਛੋੜ, ਰਹਿਮ ਕਰ ਮੇਰੇ ਸਾਈਆਂ ਜੀ ਨੂੰ ਵੀ ਹੱਥ ਦੇ ਕੇ ਰੱਖ ਅਤੇ ਮੈਨੂੰ ਮਿਲਾ। ਬੇਗਮ, ਭੈਣ, ਤੇਰਾ ਪਤੀ ਕਿੱਥੇ ਹੈ ਅਤੇ ਕਿਉਂ ਵਿਛੜਿਆ ਸੀ? ਸ਼ੀਲਾ, ਚਾਨਾ ਦੇ ਕੰਢੇ ਇੱਕ ਨਗਰ ਦੇ ਹਾਕਮ ਨੇ ਮਾਰ ਮਾਰ ਕੇ ਮਰਨਾਊ ਕਰਕੇ ਕੈਦ ਪਾ ਦਿੱਤੇ ਸਨ, ਪਤਾ ਨਹੀਂ ਫਿਰ ਕੀ ਹੋਇਆ। ਹਾਂ, ਆਉਂਦੀ ਵੇਰ ਜਿਉਂਦੇ ਦਿਸ ਪਏ ਸਨ, ਪਰ ਗੱਲਬਾਤ ਨਹੀਂ ਹੋ ਸਕੀ, ਨੈਣ ਪਰ ਆਏ। ਬੇਗਮ, ਅੱਖਾਂ ਪੂੰਝ ਕੇ, ਭੈਣ ਰੋ ਨਾ, ਤੇਰਾ ਪਤੀ ਮੈਂ ਸਦਵਾ ਦਿਆਂਗੀ, ਔਰ ਉਸਦਾ ਵਾਲ ਵਿੰਗਾ ਨਹੀਂ ਹੋਵੇਗਾ। ਹੁਣ ਸਮਝ ਕੇ ਸਭ ਬਿਪਤਾ ਦੂਰ ਹੋ ਗਈ। ਸ਼ੀਲਾ, ਤੁਸੀਂ ਕਿੰਨਾ ਪਿਆਰ ਕਰਦੇ ਹੋ, ਪਰ ਇੱਕ ਰਾਤ ਤਾਂ ਤੁਹਾਡੀ ਕਿਰਪਾ ਨਾਲ ਬੀਤੀ। ਇਸ ਮਕਾਨ ਵਿੱਚ ਰਹਿ ਕੇ ਕਦ ਤੱਕ ਬੱਕਰੇ ਦੀ ਮਾਂ ਸੁੱਖਣਾ ਸੁੱਕ ਕੇ ਲੰਘਾਵੇਗੀ? ਬੇਗਮ, ਪਿਆਰੀ ਭੈਣ, ਜਦ ਤੱਕ ਮੇਰੇ ਦਮ ਵਿੱਚ ਦਮ ਹੈ, ਕਿਸੇ ਦੀ ਮਜਾਲ ਹੈ ਕਿ ਤੁਹਾਡੀ ਵਾਹ ਵੱਲ ਵੀ ਤੱਕ ਸਕੇ? ਸ਼ੀਲਾ, ਕਰਤਾਰ ਤੈਨੂੰ ਭਾਗ ਲਾਵੇ ਅਤੇ ਆਪਣਾ ਭਉ ਬਖਸ਼ੇ। ਬੇਗਮ, ਭੈਣ ਜੀ, ਮੇਰੇ ਕਹੇ ਤੁਰੀ ਚੱਲਣਾ ਫਿਰ ਕੋਈ ਤੋਖਲਾ ਨਹੀਂ। ਇਸ ਪ੍ਰਕਾਰ ਗੱਲਾਂ ਬਾਤਾਂ ਕਰਕੇ ਬੇਗਮ ਵਿਦਾ ਹੋਈ। ਬੇਗਮ ਦੇ ਹੁਕਮ ਮੁਜਬ ਦੋਏ ਖਤਰਾਣੀਆਂ ਟਹਿਲਣਾ ਸੇਵਾ ਲਈ ਆ ਗਈਆਂ। ਮਾਂ ਪੁੱਤ ਨੇ ਇਸ਼ਨਾਨ ਕੀਤਾ, ਪ੍ਰਸ਼ਾਦ ਛਕਿਆ, ਕੱਪੜੇ ਵਟਾਏ, ਮਹਿਲੇ ਬਸਤਰ ਟਹਿਲਣਾ ਧੋਣ ਦੇ ਬਹਾਨੇ ਬੇਗਮ ਪਾਸ ਲੈ ਗਈਆਂ। ਮਾਂ ਪੁੱਤਰ ਨੇ ਸਾਰਾ ਦਿਨ ਸ਼ੁਕਰ ਕਰਕੇ ਬਿਤਾਇਆ। ਸੰਝ ਹੁੰਦੇ ਹੀ ਬੇਗਮ ਦੇ ਹੁਕਮ ਅਨੁਸਾਰ ਸ਼ੀਲ ਕੌਰ ਉਸ ਦਲਾਨ ਤੋਂ ਟਹਿਲਣਾ ਸਣੇ ਕਿਸੇ ਦੁਰਾੜੇ ਚੁਬਾਰੇ ਵਿੱਚ ਬਦਲੀ ਗਈ। ਸਾਂਝ ਹੋ ਗਈ, ਹਨੇਰਾ ਛਾ ਗਿਆ। ਹਾਕਮ ਸਾਹਿਬ ਨੇ ਚੋਰ ਕੋਠਲੀ ਵਿੱਚ ਵੜ ਕੇ ਥੋੜ੍ਹੀ ਜੀ ਪੀਤੀ। ਜਿਸ ਵੇਲੇ ਸਰੂਰ ਆਇਆ ਔਰ ਮਗਜ਼ ਨੇ ਗਰਮ ਹੋ ਕੇ ਆਤਿਸ਼ਬਾਜ਼ੀ ਦੇ ਚੱਕਰ ਵਾਂਗ ਚੱਕਰ ਖਾਧਾ, ਬਾਕੀ ਰਹੀ ਅਕਲ ਅਤੇ ਅਦਮੋਈ ਦਇਆ ਉਸ ਗੇੜੇ ਵਿੱਚ ਗੇੜੇ ਖਾਣ ਲੱਗੀ। ਥਿੜਕਦੇ ਪੈਰੀਂ ਆਪ ਉਸ ਕਮਰੇ ਵੱਲ ਤੁਰੇ ਜਿੱਥੇ ਸ਼ੀਲਾ ਕੈਦ ਕਰਵਾਈ ਹੋਈ ਸੀ। ਜਾਂ ਅੰਦਰ ਵੜੇ ਤਦ ਕੀ ਦੇਖਦੇ ਹਨ ਕਿ ਉਹਨਾਂ ਹੀ ਮੈਲੇ ਬਸਤਰਾਂ ਵਿੱਚ ਉਹ ਘੁੰਡ ਕੱਢੀ ਬੈਠੀ ਹੈ। ਆਪ ਨੂੰ ਬੜਾ ਗੁੱਸਾ ਆਇਆ, ਗੋਲੀਆਂ ਨੂੰ ਮਾਰਿਆ, ਕੁੱਟਿਆ, ਗਾਲਾਂ ਕੱਢੀਆਂ, ਕਮਰਿਓਂ ਕੱਢ ਦਿੱਤਾ। ਫਿਰ ਆਪ ਉਸਨੂੰ ਥਿੜਕਦੇ ਥਥਲਾਉਂਦੇ ਬੁਲਾਉਣ ਲੱਗੇ। ਘੁੰਡ ਵਿੱਚ ਲੁਕੀ ਅਤੇ ਸ਼ਰਮ ਵਿਖੇ ਡੁੱਬਦੀ ਅਤੇ ਕੰਬਦੀ ਨੇ ਇੱਕ ਨਾ ਮੰਨੀ। ਹਾਕਮ ਸਾਹਿਬ ਨੇ ਤਲਵਾਰ ਤੂ ਲਈ, ਹੁਣ ਉਹ ਹੱਥ ਜੋੜ ਕੇ ਪੈਰਾਂ 'ਤੇ ਡਿੱਗ ਪਈ। ਨਵਾਬ ਸਾਹਿਬ ਜਿੱਤੇ ਹੋਏ ਕੁੱਕੜ ਵਾਂਗ ਟਰਾ ਉੱਠੇ। ਦੇਖਾ, ਹਮਨੇ ਆਪਣਾ ਹੁਕਮ ਪੂਰਾ ਕੀਆ, ਸਿੱਖ ਬੀਵੀ ਕੋ ਮਨਾ ਲਿਆ, ਥਿੜਕ ਕੇ ਝੋਕਾ ਖਾ ਕੇ ਅਬ ਬੇਗਮ ਬਣਾਏਗੇ ਪੰਜਾਬ ਕੀ ਮਲਕਾ ਕਹਾਏਗੀ। ਅਤੇ ਇਸ ਤਰ੍ਹਾਂ ਦੇ ਬਕਵਾਸ ਅਤੇ ਝੋਕਿਆਂ ਅਤੇ ਨਸ਼ੀਲੀਆਂ ਉਂਗਾਂ ਵਿੱਚ ਸੀ ਨਵਾਬ ਕੇ ਬੀਬੀ ਨੂੰ ਕੱਪੜੇ ਬਦਲਣੇ ਪਏ ਔਰ ਸ਼ਿੰਗਾਰ ਲਾਉਣੇ ਪਏ। ਪਰ ਪਹਿਲੋਂ ਕਿਸੇ ਲੁਕਵੇਂ ਹੱਥ ਨੇ ਸ਼ਮਾ ਯਾਨੀ ਦੀਵੇ ਨੂੰ ਵੱਡਾ ਕਰ ਦਿੱਤਾ ਸੀ। ਹੁਣ ਰਾਤ ਇਸ ਤਰ੍ਹਾਂ ਬੀਤ ਗਈ ਜੇਕਰ ਕੋਈ ਕਾਲੇ ਰੰਗ ਦੀ ਬਿਜਲੀ ਦੁਪਹਿਰ ਵੇਲੇ ਧੁੱਪ ਰੂਪੀ ਬਦਲਾਂ ਵਿੱਚੋਂ ਦੌੜ ਕੇ ਐਵ ਗੁੰਮ ਹੋ ਜਾਵੇ ਜੇਕਰ ਯੋਗੀ ਪੁਰਖ ਦੇ ਹਿਰਦੇ ਵਿੱਚੋਂ ਸੰਗ ਦੋਖ ਕਰਕੇ ਮਨ ਵਾਸ਼ਨਾ ਇੱਕ ਝਲਕਾ ਦੇ ਕੇ ਕੁਸੰਗ ਦੂਰ ਹੋਏ ਤੇ ਗੁੰਮ ਹੋ ਜਾਂਦੀਆਂ ਹਨ। ਮਾਨੋ ਕਮੀਲੇ ਦੀ ਅੱਗ ਭਬਾਕਾ ਦੇ ਕੇ ਸਵਾਹ ਹੋ ਗਈ ਪਰ ਸੜਿਆ ਕੁਝ ਵੀ ਨਾ। ਜਾਂ ਦਿਨ ਹੋਇਆ ਬੇਗਮ ਵਿਸਾਖ ਦੇ ਨਵੇਂ ਚੜ੍ਹਦੇ ਸੂਰਜ ਵਾਂਗ ਚਮਕਦੀ ਸ਼ੀਲ ਕੌਰ ਦੇ ਕਮਰੇ ਵਿੱਚ ਗਈ ਜੋ ਇਸ ਵੇਲੇ ਜਪਜੀ ਸਾਹਿਬ ਦੇ ਭੋਗ ਪਾ ਕੇ ਅਰਦਾਸਾ ਸੋਧ ਰਹੀ ਸੀ। ਦੋਵੇਂ ਸਹੇਲੀਆਂ ਪ੍ਰੇਮ ਨਾਲ ਮਿਲੀਆਂ। ਬੇਗਮ ਨੇ ਵਧਾਈ ਦਿੱਤੀ ਕਿ ਆਪ ਦੀ ਇਹ ਰਾਤ ਮੈਂ ਪੂਰੇ ਬਚਾਅ ਵਿੱਚ ਲੰਘਾ ਦਿੱਤੀ ਹੈ ਅਤੇ ਅੱਗੋਂ ਨੂੰ ਹੁਣ ਐਸਾ ਬਾਨਣੂ ਬਚ ਗਿਆ ਹੈ ਕਿ ਆਪ ਦਾ ਸ਼ੀਲ ਧਰਮ ਸਦਾ ਲਈ ਬਚ ਗਿਆ। ਆਪ ਜਲ ਵਿੱਚ ਕੌਲ ਫੁੱਲ ਦੀ ਤਰ੍ਹਾਂ ਰਹੋਗੇ, ਕੋਈ ਤੁਹਾਡੀ ਵਾਹ ਵੱਲ ਮੈਲੀ ਅੱਖ ਨਹੀਂ ਕਰ ਸਕੇਗਾ। ਸ਼ੀਲਾ, ਭੈਣ ਜੀ, ਮੈਂ ਆਪ ਦੀਆਂ ਦੇਣੀਆਂ ਕਿੱਥੋਂ ਦੇ ਸਕਦੀ ਹਾਂ? ਆਪ ਤਾਂ ਕੋਈ ਮੈਨੂੰ ਮਾਂ ਮਿਲ ਪਏ ਹੋ। ਸ਼ੁਕਰ ਹੈ ਕਲਗੀਧਰ ਜੀ ਦਾ ਜਿਨ੍ਹਾਂ ਤੁਹਾਡੇ ਹਿਰਦੇ ਵਿੱਚ ਮਿਹਰ ਪਾਈ। ਪਰ ਭੈਣ ਜੀ, ਮੈਨੂੰ ਦੱਸੋ ਤਾਂ ਸਹੀ ਕਿ ਤੁਸਾਂ ਕੀਕੋ ਮੇਰੀ ਰਾਖੀ ਕੀਤੀ? ਬੇਗਮ, ਇਹ ਗੱਲ ਦੱਸਣ ਦੀ ਨਹੀਂ। ਸ਼ੀਲਾ, ਮੈਂ ਹੱਠ ਨਹੀਂ ਕਰਦੀ, ਪਰ ਜੇ ਹਰਜ ਨਹੀਂ ਤਾਂ ਚਾਹ ਦੱਸੋ। ਬੇਗਮ, ਭੈਣ, ਤੇਰਾ ਮੇਰਾ ਹੁਣ ਇੱਕ ਭੇਦ ਹੈ, ਤੈਥੋਂ ਕੀ ਲੁਕਾਵ ਕਰਾਂ? ਮੇਰੇ ਪਤੀ ਦੇ ਭਾਣੇ ਤਾਂ ਉਹ ਤੁਹਾਨੂੰ ਰਾਣੀ ਬਣਾ ਬੈਠਾ ਹੈ, ਪਰ ਮੈਂ ਉਸ ਨਾਲ ਹੱਥ ਖੇਡਿਆ ਹੈ। ਆਪ ਦੇ ਕੱਪੜੇ ਪਹਿਨ ਕੇ, ਗਮਰੁੱਠ ਬਣ ਕੇ, ਆਪ ਵਾਂਗੂ ਗੱਲਾਂ ਕਰਕੇ, ਫਿਰ ਹਨੇਰੇ ਦੀ ਮਦਦ ਨਾਲ ਇਹ ਧੋਖਾ ਬਣਾਇਆ ਕਿ ਹੋਵਾਂ ਮੈਂ ਅਤੇ ਉਹ ਸਮਝੇ ਤੁਸੀਂ ਹੋ। ਸੋ ਪਤੀ ਨਸ਼ੇ ਵਿੱਚ ਮੈਨੂੰ ਨਹੀਂ ਪਛਾਣ ਸਕਿਆ। ਉਮੀਦ ਹੈ ਇਸ ਨਸ਼ੇ ਅਤੇ ਹਨੇਰੇ ਦੀ ਤੁਫੈਲ ਕੁਛ ਚਿਰ ਤਾਂ ਨਿਭ ਜਾਏਗੀ। ਫਿਰ ਹੋਰ ਤਜਵੀਜ਼ ਸੋਚ ਰਹੀ ਹਾਂ। ਹਨੇਰਾ ਸਾਰੇ ਸੰਸਾਰ ਦਾ ਪਰਦੇ ਢੱਕ ਹੈ, ਜੋ ਲੋਕਾਂ ਦੇ ਕਰਮਾਂ 'ਤੇ ਪਰਦੇ ਪਾ ਕੇ ਭਲੇ ਬੁਰੇ ਨੂੰ ਇੱਕ ਸਮਾਨ ਕਰਨੇ ਵਾਲਾ ਹੈ। ਹਾਂ, ਹਨੇਰਾ ਸਹਿਣਸ਼ੀਲਤਾ ਦਾ ਘਰ ਮੈਂ ਵਰਗੇ ਜਿਗਰੇ ਵਾਲਾ ਹੈ। ਕੋਈ ਉਸ ਵਿੱਚ ਖੂਨ ਕਰੇ, ਡਾਕੇ ਮਾਰੇ, ਚੋਰੀ ਕਰੇ, ਕੋਈ ਭਜਨ ਕਰੇ, ਸਮਾਧੀ ਲਾਵੇ, ਕਿਸੇ ਨੂੰ ਨਿੰਦ ਦਾ ਸਲਾਮਦਾ ਨਹੀਂ, ਕਿਸੇ ਦਾ ਪਾਜ ਨਹੀਂ ਉਗੇੜਦਾ। ਸੂਰਜ ਅਰ ਚੰਦ ਦੀਆਂ ਨਜ਼ਰਾਂ ਪੜਦੇ ਪਾੜ ਹਨ, ਜੋ ਨਾ ਕੇਵਲ ਆਪ ਲੋਕਾਂ ਦੇ ਐਬ ਦੇਖਦੀਆਂ ਹਨ, ਸਗੋਂ ਬੜਬੋਲੇ ਦੀ ਜੀਵ ਵਾਂਗੂ ਸਾਰੇ ਜਹਾਨ ਵਿੱਚ ਨਸ਼ਰ ਕਰ ਦਿੰਦੀਆਂ ਹਨ। ਤਾਰਿਆਂ ਦੀਆਂ ਚੋਰ ਅੱਖਾਂ ਹਨ, ਜੋ ਕੰਨਾਂ ਵਿੱਚ ਫੂਕਾਂ ਮਾਰਨ ਵਾਂਗ ਲੋਕਾਂ ਦੇ ਪਾਜ ਮਲਕੜੇ ਉਗੇੜ ਦਿੰਦੀਆਂ ਹਨ। ਪਰ ਹਨੇਰਾ ਬੜਾ ਬੀਬਾ ਰਾਣਾ ਹੈ, ਸਭ ਦੇ ਪਰਦੇ ਢੱਕ ਦਿੰਦਾ ਹੈ। ਹਨੇਰਾ ਤਾਂ ਦੇਖ ਕੇ ਅਣਡਿੱਠ ਕਰਦਾ ਹੈ, ਪਰ ਹੋਰਨਾਂ ਦੀਆਂ ਨਜ਼ਰਾਂ ਤੋਂ ਵੀ ਪਰਦੇ ਪਾਉਂਦਾ ਹੈ। ਨਾ ਆਪ ਕਿਸੇ ਦੇ ਐਬ ਦੇਖਦਾ ਹੈ, ਨਾ ਕਿਸੇ ਨੂੰ ਦੇਖਣ ਦਿੰਦਾ ਹੈ। ਜਿਸ ਤਰ੍ਹਾਂ ਕੋਈ ਭਲਾ ਪੁਰਸ਼ ਕਿਸੇ ਨੂੰ ਨੰਗਾ ਉਗਾੜਾ ਦੇਖ ਕੇ ਆਪਣੀਆਂ ਅੱਖਾਂ ਨੀਵੀਆਂ ਕਰ ਲੈਂਦਾ ਹੈ, ਤਿਵੇਂ ਹਨੇਰਾ ਬੀਬੇ ਪੁਰਖ ਵਾਂਗ ਅੱਖਾਂ ਮੀਟ ਕੇ ਆਪਣੇ ਕਾਲੇ ਰੱਬ ਦੇ ਪਈਏ ਰੋੜੀ ਤੁਰਿਆ ਚਲਿਆ ਜਾਂਦਾ ਹੈ ਅਤੇ ਕਿਸੇ ਦੇ ਪਾਪ ਪੁੰਨ ਨੂੰ ਨਹੀਂ ਵੇਖਦਾ। ਹਨੇਰਾ ਬੀਬਾ ਰਾਣਾ ਹੈ ਭੈਣ, ਇਸ ਹਨੇਰੇ ਨੇ ਤੇਰਾ ਧਰਮ ਬਚਾਇਆ। ਮੇਰੀ ਜਾਚੇ ਤਾਂ ਹਨੇਰਾ ਆਰਫ ਕਮਾਲ ਯਾਨੀ ਬ੍ਰਹਮ ਗਿਆਨੀ ਹੈ। ਨਹੀਂ ਨਹੀਂ, ਹਨੇਰੇ ਵਿੱਚ ਤਾਂ ਉਹ ਗੁਣ ਹੈ ਜੋ ਖੁਦਾ ਵਿੱਚ ਹੈ। ਖੁਦਾ ਸਭ ਦੇ ਪਾਪ ਪੁੰਨ ਨੂੰ ਜਾਣਦਾ ਹੈ ਪਰ ਪੜਚੋਲਦਾ ਨਹੀਂ, ਦੇਖਦਾ ਹੈ ਪਰ ਪਣਦਾ ਨਹੀਂ। ਪਾਪੀ ਪੁੰਨੀ ਸਭ ਦੇ ਖੇਤ 'ਤੇ ਇੱਕੋ ਜਿਹਾ ਮੀਂਹ ਵਸਾਉਂਦਾ ਹੈ, ਤਿਵੇਂ ਹਨੇਰਾ ਕਿਸੇ ਦੇ ਸਿਰੇ ਨਹੀਂ ਆਉਂਦਾ। ਹਾਂ, ਹਨੇਰੇ ਵਿੱਚ ਗੁਣ ਰੱਬ ਤੋਂ ਵੀ ਵਧੀਕ ਹੈ। ਰੱਬ ਦੇਖਦਾ ਹੈ, ਐਸਾ ਦੇਖਦਾ ਹੈ ਕਿ ਹੁਣ ਤੋਂ ਪਹਿਲੇ, ਹੁਣ ਵੇਲੇ ਔਰ ਹੋ ਚੁੱਕੇ ਤੋਂ ਮਗਰੋਂ ਸਭ ਕੁਝ ਜਾਣਦਾ ਹੈ। ਹਾਂ, ਪਰ ਸਹਾਰਾ ਰੱਖਦਾ ਹੈ। ਇਹ ਪਰ ਧਨ ਹਨੇਰਾ ਜੋ ਲੋਕਾਂ ਦੇ ਪਾਪਾਂ ਨੂੰ ਦੇਖਣੋਂ ਔਰ ਸਮਝਣੋਂ ਵੀ ਨਾ ਕਰਦਾ ਹੈ। ਕਹਿੰਦਾ ਹੈ, ਮੈਂ ਕਿਉਂ ਕਿਸੇ ਦੇ ਪਾਪ ਪੁੰਨ ਦਾ ਦੇਖਣ ਹਾਰ ਅਤੇ ਜਾਣਨ ਹਾਰ ਬਣਾਂ? ਆਪਣੇ ਕਰਮਾਂ ਦਾ ਫਲ ਸਭ ਕੋਈ ਭੋਗਦਾ ਹੈ। ਮੈਂ ਕਿਉਂ ਬੁਰੇ ਭਲੇ ਸਮਾਚਾਰ ਦੇਖਾਂ ਅਤੇ ਆਪਣੇ ਸਹਿਣਸ਼ੀਲਤਾ ਵਾਲੇ ਮਨ ਵਿੱਚ ਸ਼ੱਕ ਸ਼ੁਬੇ ਪੈਦਾ ਕਰਾਂ ਅਤੇ ਆਪਣੇ ਦਿਲ ਨੂੰ ਹੋਰਨਾਂ ਦੇ ਪਾਪਾਂ ਪੁੰਨਾਂ ਦਾ ਘਰ ਬਣਾ ਲਵਾਂ? ਐਸੀ ਚੰਚਲਤਾ ਪਰਮੇਸ਼ੁਰ ਦੀ ਬੇਅਦਬੀ ਦੇ ਨਾ ਸਹੇ ਜਾਣ ਵਾਲੇ ਬਚਨ ਸੁਣ ਕੇ ਸ਼ੀਲ ਕੌਰ ਘਬਰਾਈ, ਕੰਬੀ, ਕੁਛ ਬੋਲੀ, ਠਿਟਕੀ, ਪਰ ਮਨ ਨੂੰ ਮੁੱਠ ਵਿੱਚ ਲੈ ਕੇ ਧੀਰਜ ਧਰ ਕੇ ਬੋਲੀ, ਭੈਣ ਜੀ, ਤੁਸਾਂ ਭਾਵੇਂ ਕਿਵੇਂ ਕੀਤਾ, ਮੇਰਾ ਭਲਾ ਹੀ ਹੋਇਆ। ਮੈਂ ਤੁਸਾਂ ਦੀਆਂ ਦੇਣੀਆਂ ਕਿਸੇ ਯੁੱਗ ਨਹੀਂ ਦੇ ਸਕਦੀ, ਪਰ ਭੈਣ ਕਿਹਾ ਜੇ ਤਾਂ ਇੱਕ ਗੱਲ ਮੇਰੀ ਵੀ ਸੁਣ ਲਓ, ਖੁਦਾ ਦੀ ਸ਼ਾਨ ਵਿੱਚ ਕਦੇ ਹਲਕੇ ਵਾਕ ਨਹੀਂ ਕਹੀਦੇ। ਬੇਗਮ, ਸੱਚ ਕਿਹਾ ਹੀ, ਸਾਡੇ ਵਿੱਚ ਵੀ ਇਹ ਗੱਲ ਮਨੇ ਲਿਖੀ ਹੈ। ਇਸ ਪ੍ਰਕਾਰ ਦੀ ਚਲਾਕੀ ਅਤੇ ਵੱਲ ਛਲ ਦੀਆਂ ਗੱਲਾਂ ਕਰਕੇ ਬੇਗਮ ਚਲੀ ਗਈ ਅਤੇ ਸ਼ੀਲਾ ਪੁੱਤਰ ਸਮੇਤ ਹੱਥ ਜੋੜ ਕਰਤਾ ਪੁਰਖ ਅੱਗੇ ਪਰਮ ਅਧੀਨਗੀ ਨਾਲ ਬੇਨਤੀ ਕਰਨ ਲੱਗੀ। ਹੇ ਧਰਮ ਪੁੰਜ ਪਿਤਾ, ਤੇਰੀ ਨਿੰਦਾ ਮੇਰੇ ਕੰਨਾਂ ਥਾਣੀ ਮੇਰੇ ਅੰਦਰ ਗਈ ਹੈ, ਸੋ ਆਪਣੀ ਪਰਮ ਕਿਰਪਾ ਨਾਲ ਮੇਰਾ ਹਿਰਦਾ ਸ਼ੁੱਧ ਕਰੋ ਔਰ ਮੇਰੇ ਔਗੁਣ ਬਖਸ਼। ਮੈਂ ਬੇਵਸੀ ਨਹੀਂ, ਸਗੋਂ ਮੈਂ ਪਰਵਸ ਹਾਂ। ਮੇਰੇ 'ਤੇ ਆਪਣੀ ਮਿਹਰ ਕਰੋ ਅਤੇ ਕਿਸੇ ਖੁੱਲ੍ਹ ਵਿੱਚ ਵਾਸਾ ਦਿਓ। ਉੱਧਰ ਦਰਬਾਰ ਦਾ ਹਾਲ ਸੁਣੋ। ਮੀਰ ਮਨੂ ਜਦੋਂ ਆਪਣੀ ਕਚਹਿਰੀ ਵਿੱਚ ਬੈਠਾ ਸੀ ਤਾਂ ਸੂਈਆਂ ਵਿੱਚੋਂ ਇੱਕ ਨੇ ਆ ਪਤਾ ਦਿੱਤਾ ਕਿ ਮਾਂਝੇ ਵਿੱਚ ਸਿੱਖਾਂ ਦਾ ਇੱਕ ਟੋਲਾ ਇੱਕ ਥਾਵੇਂ ਲੁਕਿਆ ਹੋਇਆ ਹੈ। ਉਸ ਵੇਲੇ ਕੁਝ ਸੈਨਾ ਔਰ ਦਰਬਾਰੀ ਤਿਆਰ ਹੋ ਗਏ। ਉੱਧਰ ਨੂੰ ਕੂਚ ਬੋਲ ਗਿਆ। ਬੇਗਮ ਸਾਹਿਬ ਨੂੰ ਖਬਰ ਗਈ ਕਿ 4-5 ਦਿਨ ਨਵਾਬ ਸਾਹਿਬ ਦੀ ਉਡੀਕ ਨਾ ਰੱਖਣ। ਇਹ ਖਬਰ ਸੁਣ ਕੇ ਬੇਗਮ ਅਤੇ ਸ਼ੀਲਕੌਰ ਅਚਿੰਤ ਹੋ ਗਈਆਂ। ਨਵਾਬ ਸਾਹਿਬ ਰਸਤੇ ਵਿੱਚ ਸੈਰ ਅਤੇ ਸ਼ਿਕਾਰ ਕਰਦੇ ਗਏ। ਛੇਕੜ ਉੱਥੇ ਪਹੁੰਚੇ ਜਿੱਥੇ ਆਦਮੀਆਂ ਦਾ ਸ਼ਿਕਾਰ ਕਰਨਾ ਸੀ। ਪੰਡੋਰੀ ਪਿੰਡ ਦੇ ਲਾਗੇ ਇੱਕ ਕਮਾਦ ਦਾ ਭਾਰੀ ਖੇਤ ਸੀ। ਸਿੰਘ, ਬਾਲ, ਬਿਰਧ, ਜਵਾਨ ਇਸ ਵਿੱਚ ਲੁਕੇ ਹੋਏ ਸੀ। ਇਹ ਵਿਚਾਰੇ ਝੱਲਾਂ ਰੁੱਖਾਂ ਵਿੱਚ ਛਿਪ ਕੇ ਸਮਾਂ ਕੱਟ ਰਹੇ ਸੀ। ਖਾਣੋਂ ਪੀਣੋਂ ਵੀ ਵਿਰਵੇ ਰਹਿ ਜਾਂਦੇ ਸਨ। ਕੰਡਿਆਂ ਅਤੇ ਮੌਸਮ ਦੀਆਂ ਕਰੜਾਈਆਂ ਨਾਲ ਕੱਪੜਿਆਂ ਦੀਆਂ ਲੀਰਾਂ ਲਾੜੇ ਦੇ ਛੱਤਰ ਦੀਆਂ ਕਤਾਰਾਂ ਵਾਂਗ ਸ਼ੋਭ ਰਹੀਆਂ ਸਨ। ਹੁਣ ਇੱਥੇ ਆ ਲੁਕੇ ਸਨ ਔਰ ਗੁਰੂ ਮਹਾਰਾਜ ਜੀ ਦੇ ਅਰਦਾਸਿਆਂ ਵੱਲ ਝੁੱਕ ਰਹੇ ਸਨ ਕਿ ਅਚਾਨਕ ਇਹਨਾਂ ਦੇ ਸ਼ਿਕਾਰੀ ਪਹੁੰਚ ਪਏ। ਪਿੰਡ ਵਾਲੇ ਇਕੱਠੇ ਹੋ ਗਏ। ਸਾਰੇ ਹਾਹਾਕਾਰ ਕਰ ਰਹੇ ਸਨ। ਕਮਾਦ ਵਿੱਚ ਲੁਕੀਆਂ ਦੀਆਂ ਮਾਵਾਂ ਭੈਣਾਂ ਵਿਰਲਾਪ ਕਰ ਰਹੀਆਂ ਸਨ। ਕੁਝ ਸਿੰਘਣੀਆਂ ਸਣੇ ਰਤਨ ਸਿੰਘ ਭੰਗੂ ਜੀ ਦੀ ਮਾਤਾ ਦਾਦੀ ਦੇ ਬੈਰਾਗੀ ਮਹਾਨ ਦਾਦੂ ਰਾਮ ਦੇ ਪੋਤਰੇ ਨੇ ਭਗਵੇਂ ਕੱਪੜੇ ਪਵਾ ਕੇ ਘਰ ਲੁਕਾ ਰੱਖੀਆਂ ਸਨ। ਟਿੱਬ ਖੜਿਬੀਆਂ ਥਾਵਾਂ ਵਿੱਚ ਪੱਕੇ ਹੋਏ ਹਦਵਾਣੇ ਵਾਂਗ ਮੋਟਾ ਸਿਰ ਖਹਿ ਖਹਿ ਵੱਜਦਾ ਔਰ ਠਹਿਕਦਾ ਠਹਿਕਦਾ ਪਾੜਦਾ ਗਿਆ। ਇੱਥੋਂ ਤੱਕ ਕਿ ਨੱਕ ਮੂੰਹ ਤੱਕ ਫਸ ਗਏ ਔਰ ਲਹੂ ਦੀ ਲੀਕ ਸਾਰੀ ਘਸੀਟ ਵਾਲੀ ਥਾਂ 'ਤੇ ਲੱਗਦੀ ਸ਼ਿੰਗਰਾਫ ਦੀ ਲਕੀਰ ਵਾਂਗੂ ਮੰਨੀ ਦੀ ਕਰਮਪੱਤਰੀ ਦੀ ਲੰਬਾਈ ਦੀ ਖਬਰ ਸੰਸਾਰੀਆਂ ਨੂੰ ਦੇ ਗਈ। ਜਿੰਦੜੀ ਤਾਂ ਮੀਰ ਮਨੂ ਦੀ ਇਕੁਰ ਗਈ। ਹੁਣ ਦੇਹ ਦਾ ਹਾਲ ਸੁਣੋ। ਜਦ ਸਾਥੀ ਉਸ ਮੁਰਦਾ ਲੋਥ ਨੂੰ ਲੈ ਕੇ ਸ਼ਹਿਰ ਪਹੁੰਚੇ ਔਰ ਮੌਤ ਦੀ ਸੋ ਪਾਣੀ 'ਤੇ ਪਏ ਤੇਲ ਵਾਂਗੂ ਫੈਲ ਗਈ, ਤਦ ਸਾਰੀਆਂ ਫੌਜਾਂ ਜੋ ਕਈ ਮਹੀਨਿਆਂ ਤੋਂ ਤਨਖਾਹ ਨੂੰ ਉਡੀਕ ਰਹੀਆਂ ਸਨ ਘੇਰਾ ਪਾ ਖਲੋਤੀਆਂ ਔਰ ਲੋਥ ਖੋਹ ਲਈ। ਮੁਰਾਦ ਬੇਗਮ ਨੂੰ ਕਹਾ ਭੇਜਿਆ ਕਿ 3 ਲੱਖ ਰੁਪਇਆ ਤਨਖਾਹ ਦਾ ਸਾਡਾ ਤਾਰ ਦਿਓ ਤਾਂ ਲੋਥ ਮਿਲੇਗੀ। ਵਿਚਾਰੀ ਬੇਗਮ ਸਾਰੀ ਰਾਤ ਜੋੜ ਤੋੜ ਕਰਦੀ ਰਹੀ। ਜਦ ਦਿਨ ਨੂੰ ਬੇਗਮ ਨੇ 3 ਲੱਖ ਰੁਪਇਆ ਦਿੱਤਾ ਤਦ ਲੋਥ ਮਿਲੀ, ਜੋ ਫਿਰ ਪਾਤਸ਼ਾਹੀ ਧੂਮਧਾਮ ਨਾਲ ਦੱਬੀ ਗਈ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਸਾਹਿਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।